अब नसी प्रभ मन मेरा। अब नसी प्रभ मन मेरा, अब नसी प्रभ मन मेरा। मानख की तू प्रीत त्याग, मानख की तू प्रीत त्याग। अब नसी अब मन मेरा, अब नसी अब मन मेरा। चलो रूप ना रेखना रंग के छे, रूप ना रेखना रंग के छे, तिसे बुझाए नान का, जिस होवे सो प्रसन्न, अष्टपदी अब नसी प्रभ मन मेरा। अब नसी प्रभ मन मेरा। मनुख की तू प्रीत त्याग, मानख की प्रीत त्या। तिसते परे नहीं किछ हो, तिसते परे नहीं किछ को, सर्प निरंतर एको सो, आपे बिना आपे दोना, आपे बीन आपे दाना गहरे गंभीर गहीर सुजाना पार ब्रह्म परमेश्वर गोविंद साध तेरे की चरनी पा साध तेरे की चरनी पा अबनासी प्रभु मन मेरा अबनासी प्रभु मन मेरा मानख की तू प्रीत त्या अब नसी प्रभु मन मेरा अब नसी प्रभु मन मेरा मनसा पूरन शरणा जोग मनसा पूरन शरणा जोग जो कर पाया सोई होग हरन परन जाका ने तेर फोर हरने परने जाका ने तेर फोर तिसका मंत्र न जाने हो अनदरूप मंगल साध जाके अनदरूप मंगल साध जाके सर्वथा सुनिए घर तक। सर्वथाक सुनिए घर तक, राज में राज जोग में जोगी, राज में राज जोग में जोगी, तप में तपी सर ग्रस्त में भोगी, तप में तपी सर ग्रस्त में भोगी। ध्याय ध्याय भगते सुख पाया, ध्याय ध्याय भगते सुख पाया, नानक तिस पुरख का किने अंत न पाया, नानक तिस पुरख को किने अंत न पाया, अंत न पाया, अब नसी प्रभ मन मेरा, अब नसी प्रभ मन मेरा, मन खुकी तू प्रीत ते आग, मन खुकी तू प्रीत ते आग, अब नसी प्रभ मन मेराख, अब नसी प्रभ मन मेराख। अब नसी प्रभ मन मेराख, मनुख की तू प्रीत त्याग, अब नासी प्रभ मनु मैराख, रूप ना रेख ना रंग किछ, त्रै गुण ते प्रभ भिन्न, जिसे बुझाए नानका जाए नानका। बुझाना की है ते बुझना की है, जेड़ा धर्म दी दुनिया विच सब तो केंद्री संघर्ष है कालना है। इस तो पहली अष्टपदी दी आखरी लाइन मैं चाहना लिंक भी जुड़ता जाए। आखरी लाइन है, पार ब्रह्म जिन सच कर जाता। पंद्रहवीं अष्टपदी दी आखरी लाइन, पार ब्रह्म जिन सच कर जाता, नानक सो जान सच समाता। इत्थे भी जानन दी गल है ते बुझना दा अर्थ भी जानना है। कहन लगे उस सच विच ओ संबंध है, उस सच विच ओ अभेद हुंदा है जेड़ा पार ब्रह्म नूं सच करके बुझ लैंदा है, जान लैंदा है। इक इको एक मंजिल हो गई ना, इको एक दरवाजा हो गया जिंदे राही प्रवेश है। जेड़ा पार ब्रह्म नूं सच करके जान ले, समझ ले। आप पढ़ी तो रोज ही जाने आदि सच जुगाद सच है भी सच, नानक होसी भी सच। ते पिछली अष्टपदी दी आखिरी पौड़ी सारी करीब करीब इसे गल ते निर्भर है। ते आखरी फैसला है जेड़ा पार ब्रह्म नूं प्रभु नूं सच करके जान ले, समझ ले, विश्वास कर ले। ओ उस सच विच परमात्मा विच प्रभु विच अभेद हो जांदा है। नानक सोजन सच समाता। एक दरवाजा है, हुण मसला है भी इस दरवाजे विच प्रवेश किवें कीता जाए। कि संसार दे अंदर इन्ने लोग ऋषि मुनि जंगलां च बियाबानां विच बैठे हुए तपस्वी एक इस दरवाजे ते ही नहीं पहुंचे। उन्होंने बाणी विच आख दिता,
देवतेआं दर्शन के ताए दुख भूख तीर्थ की है, जोगी जती जुगत में रहते कर कर भगवे भेख भय तो कारण साहिबा।
तेनू मिलन वास्ते, तेनू जानन लई। पर गुरु कहंदे ने जोगी आना जाने मरम, नहीं जान सके। जित दर वसें कमन दर कही है, दरा बहितर दर कमन लहे। जिस दर कारण फिरा उदासी सो दर कोई आए कहे। कोई दरवाजा है, प्रवेश नसीब नहीं हो रहा उनका कारण। लो पिछली अष्टपदी समाप्त हुई, अगली अष्टपदी विच एक फार्मूला दे दिता एक कोई गल दा। कहन लगे ये गल ठीक है कि पार ब्रह्म जिन सच कर जाता, ਨਿਰਾਏ ਨਹੀਂ ਕਿ ਪਾਰ ਬ੍ਰਹਮ ਜਾਣ ਲਿਆ, ਸੱਚ ਕਰ ਜਾਤਾ। ਨਾਨਕ ਸੋ ਜਾਣ ਸੱਚ ਸਮਾਤਾ। ਹੁਣ ਉਸ ਪਾਰ ਬ੍ਰਹਮ ਨੂੰ ਸੱਚ ਕਰਕੇ ਕਿਵੇਂ ਜਾਣਿਆ ਜਾਏ? ਸੱਚ ਕਰਕੇ ਆਖ ਰਹੇ ਹਾਂ, ਸੱਚ ਕਰਕੇ ਜਾਣ ਨਹੀਂ ਰਹੇ। ਕਹਿਣ ਲੱਗੇ ਉਹਦਾ ਫਾਰਮੂਲਾ ਇੱਕੋ ਹੀ ਹੈ, ਉਹਦਾ ਤਰੀਕਾ ਇੱਕੋ ਹੈ ਕਿ ਜਿੰਨੀ ਦੇਰ ਤੂੰ ਉਹਨੂੰ ਰੂਪ ਨਾ ਰੇਖ ਨਾ ਰੰਗ ਕਿਛ ਦੇ ਖੇਤਰ ਵਿੱਚ ਘੇਰੇ ਵਿੱਚ ਨਹੀਂ ਲਿਜਾਂਦਾ, ਉਨੀ ਦੇਰ ਤੂੰ ਸੱਚ ਨਹੀਂ ਸਮਝ ਸਕਦਾ। ਲਓ ਆਹ ਇੱਕ ਸੱਚ ਸਮਝਣ ਦਾ ਤਰੀਕਾ ਹੈ। ਅਗਲੀ ਅਸ਼ਟਪਦੀ ਸ਼ੁਰੂ ਹੋਈ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਅਸੀਂ ਸਾਰੇ, ਬ੍ਰਹਿਮੰਡ ਸਾਰਾ, ਜੀਵ ਸਾਰੇ ਤਿੰਨਾਂ ਗੁਣਾਂ ਵਿੱਚ ਵੰਡੇ ਹੋਏ ਨੇ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ। ਉਹਨਾਂ ਦਾ ਕੋਈ ਰੂਪ ਹੈ, ਸ਼ਕਲ ਹੈ। ਰੇਖ ਦਾ ਮਤਲਬ ਉਹਨਾਂ ਦੀ ਕੋਈ ਸੀਮਾ ਹੈ। ਰੇਖਾ ਸੀਮਾ ਨੂੰ ਆਖਦੇ ਨੇ, ਲਕੀਰ ਨੂੰ ਆਖਦੇ ਨੇ। ਅਤੇ ਰੇਖਾ ਦਾ ਅਰਥ ਹੁੰਦਾ ਮਿਣਤੀ, ਹੱਦ, ਰੇਖਾ। ਕੋਈ ਮਨੁੱਖ ਆਪਾਂ ਦੇਖਦੇ ਹਾਂ ਨਾ, ਜਦੋਂ ਆਪਣੀ ਜਾਣਕਾਰੀ ਦੇ ਦਈਏ, ਉਹ ਕਹਿੰਦੇ ਨੇ ਤੇਰੀ ਹਾਈਟ ਕਿੰਨੀ ਹੈ ਲਿਖ, ਤੇਰਾ ਵਜ਼ਨ ਕਿੰਨਾ ਲਿਖ। ਉੱਥੇ ਅਸੀਂ ਆਪਣੀ ਹਾਈਟ ਲਿਖਦੇ ਹਾਂ, ਪਰ ਸਾਡੀ ਹਾਈਟ ਉਹਦੇ ਨਾਲ ਮਿਲਦੀ ਹੋਣੀ ਚਾਹੀਦੀ ਹੈ ਜੋ ਅਸੀਂ ਲਿਖੀਏ। ਜੇ ਭਲਾ ਉਹ ਚੈੱਕ ਕਰ ਲੈਣ ਅਤੇ ਸਾਡੀ ਹਾਈਟ ਉਹ ਨਾ ਹੋਵੇ ਜੋ ਅਸੀਂ ਲਿਖ ਕੇ ਦਿੱਤੀ ਹੈ, ਜ਼ਰੂਰ। ਕਿਉਂ? ਕਿਉਂਕਿ ਨਿਸ਼ਚਿਤ ਹਾਈਟ ਹੈ। ਇਹ ਥੋੜ੍ਹਾ ਵੀ ਹੁਣ ਮੈਂ ਲਿਖਣ ਲੱਗਿਆ ਕੁਝ ਹੋਰ ਹਾਈਟ 'ਤੇ ਸਾਂ ਅਤੇ ਜਿਸ ਵੇਲੇ ਕਿਸੇ ਨੇ ਚੈੱਕ ਕਰਨਾ ਉਸ ਵੇਲੇ ਮੇਰੀ ਹਾਈਟ ਬਦਲ ਜਾਣੀ, ਇਹ ਤਾਂ ਹੋ ਨਹੀਂ ਸਕਦਾ। ਹਾਈਟ ਨਿਸ਼ਚਿਤ ਹੈ। ਮਨੁੱਖ ਕਿੰਨਾ ਚੌੜਾ ਹੈ, ਕਿੰਨਾ ਲੰਬਾ ਹੈ, ਕੋਈ ਫੁੱਲ ਹੈ ਕਿੰਨਾ ਚੌੜਾ ਹੈ, ਕਿੰਨੀ ਗੋਲਾਈ ਹੈ ਉਹਦੀ, ਕਿੰਨਾ ਆਕਾਰ ਹੈ ਉਹਦਾ, ਉਹਨੂੰ ਰੇਖ ਕਹਿੰਦੇ ਨੇ। ਅਤੇ ਰੂਪ ਉਹਦੀ ਸ਼ਕਲ ਨੂੰ ਕਹਿੰਦੇ ਨੇ। ਰੂਪ ਦਾ ਅਰਥ ਹੈ ਸ਼ਕਲ, ਰੇਖ ਦਾ ਅਰਥ ਹੈ ਆਕਾਰ ਦੀ ਮਿਣਤੀ। ਜਿਵੇਂ ਮੈਂ ਇੱਕ ਵਾਰ ਕੀਤੀ ਸੀ, ਗੁਲਾਬ ਦਾ ਨਾਮ ਲੈਂਦਿਆਂ ਹੀ ਸਾਡੇ ਸਾਹਮਣੇ ਗੁਲਾਬ ਦਾ ਆਕਾਰ ਆ ਜਾਂਦਾ, ਲੇਕਿਨ ਗੋਭੀ ਦੇ ਫੁੱਲ ਦਾ ਨਾਮ ਲੈਂਦਿਆਂ ਗੁਲਾਬ ਦਾ ਆਕਾਰ ਨਹੀਂ ਆ ਸਕਦਾ, ਉਹਦਾ ਆਕਾਰ ਵੱਡਾ ਹੈ। ਹੈਂਡ ਦੋਨੋਂ ਹੀ ਆਪਾਂ ਦੋਵਾਂ ਨੂੰ ਫੁੱਲ ਕਹਿ ਦਿੰਦੇ। ਹਰ ਇੱਕ ਦਾ ਆਕਾਰ ਜਿਹੜਾ ਉਹਦੀ ਰੇਖ ਹੈ, ਸੀਮਾ ਹੈ। ਪ੍ਰਭੂ ਦੀ ਸ਼ਕਲ ਵੀ ਕੋਈ ਨਹੀਂ ਨਿਸ਼ਚਿਤ ਕੀਤੀ ਜਾ ਸਕਦੀ। ਇੱਕ ਵੱਖਰਾ ਵਿਸ਼ਾ ਕਿਸੇ ਲਈ ਫਿਰ ਸਹੀ। ਉਹਦਾ ਆਕਾਰ ਵੀ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ ਵੀ ਉਹ ਇੰਨਾ ਵੱਡਾ। ਇਹ ਸਾਡੇ ਰੋਜ਼ਾਨਾ ਦੇ ਭਰਮਾਂ ਵਿੱਚੋਂ ਵੀ ਸਾਨੂੰ ਚੀਜ਼ ਕੱਢਦੀ ਹੈ। ਅਸੀਂ ਜਦੋਂ ਨਿਸ਼ਚਿਤ ਕਰ ਲੈਂਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖ ਆਸਣ ਲਈ ਇੰਨਾ ਲੰਬਾ ਮੰਜਾ ਹੋਣਾ ਚਾਹੀਦਾ, ਅਸੀਂ ਆਪਣੀ ਮਿਣਤੀ ਕਰ ਲੈਂਦੇ ਹਾਂ, ਆਪਣੀ ਮਿਣਤੀ ਕਿ ਅਸੀਂ 5-6 ਫੁੱਟ ਦੇ ਹਾਂ, ਤਾਂ ਇਹ ਪਲੰਗ ਵੀ 6 ਫੁੱਟ ਦਾ। ਜੇ ਭਲਾ ਗੁਰੂ 7 ਫੁੱਟ ਦਾ ਹੋਵੇ, 8 ਫੁੱਟ ਦਾ, ਫਿਰ ਕੀ ਕਰੋਗੇ? ਗਿਣਤੀ ਤਾਂ ਹੈ ਕੋਈ ਨਹੀਂ। ਸ਼ਬਦ ਦਾ ਆਕਾਰ ਕੋਈ ਨਹੀਂ, ਲੇਕਿਨ ਅਸੀਂ ਉਹਨੂੰ ਆਕਾਰ ਵਿੱਚ ਲੈ ਰਹੇ ਹਾਂ। ਜਿਹੜਾ ਜਿਹਦੀ ਰੇਖ ਕੋਈ ਨਹੀਂ, ਅਸੀਂ ਉਹਨੂੰ ਰੇਖ ਵਿੱਚ ਲੈ ਰਹੇ ਹਾਂ, ਸੀਮਾ ਨਿਸ਼ਚਿਤ ਕਰ ਰਹੇ ਹਾਂ। ਗੁਰੂ ਕਹਿੰਦੇ ਨੇ ਉਹ ਪ੍ਰਭੂ ਨੂੰ ਜਾਣਨ ਲਈ ਤੈਨੂੰ ਸਭ ਤੋਂ ਪਹਿਲਾਂ ਇੱਕ ਫਾਰਮੂਲਾ ਅਪਣਾਉਣਾ ਪਏਗਾ ਜਿਹੜਾ ਸਲੋਕ ਵਿੱਚ ਹੈ। ਮੈਂ ਅਰਜ਼ ਕੀਤੀ ਸੀ, ਸਲੋਕ ਸੰਖੇਪ ਵਿੱਚ ਫੈਸਲਾ ਹੁੰਦਾ, ਸਾਰੀ ਅਸ਼ਟਪਦੀ ਉਸਦਾ ਫੈਲਾਓ ਹੁੰਦੀ। ਤੈਨੂੰ ਇੱਕ ਗੱਲ ਪਹਿਲਾਂ ਵਿਸ਼ਵਾਸ ਵਿੱਚ ਲੈਣੀ ਪਏਗੀ ਸੱਚ ਜਾਣਨ ਲਈ, ਕਿਉਂਕਿ ਉਹਦਾ ਰੂਪ ਕੋਈ ਨਹੀਂ, ਉਹਦੀ ਸੀਮਾ ਕੋਈ ਨਹੀਂ, ਅਤੇ ਉਹਦਾ ਰੰਗ ਕੋਈ ਨਿਸ਼ਚਿਤ ਨਹੀਂ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਆਖ ਦਿੱਤਾ, ਰੰਗ ਹਾਏ ਮੁਖਤਲਿਫ, ਵੱਖਰੇ ਵੱਖਰੇ ਰੰਗਾਂ, ਪਤਾ ਨਹੀਂ ਕਿਸ ਰੰਗ ਵਿੱਚ ਕਦੋਂ ਆ ਜਾਣਾ। ਰੰਗ ਹਾਏ ਮੁਖਤਲਿਫ ਦਰਦ ਬੁੱਤੇ ਅਯਾਰੇ ਮਹਿ। ਕਹਿਣ ਲੱਗੇ ਨਾ ਉਹਦਾ ਰੰਗ ਨਿਸ਼ਚਿਤ ਕਰ ਸਕਣਾ ਤੂੰ, ਨਾ ਉਹਦਾ ਰੂਪ ਨਿਸ਼ਚਿਤ ਕਰ ਸਕਣਾ, ਨਾ ਉਹਦੀ ਸੀਮਾ ਨਿਸ਼ਚਿਤ ਕਰ ਸਕਣਾ, ਅਤੇ ਉਹ ਤਿੰਨਾਂ ਗੁਣਾਂ ਦੇ ਸੁਭਾਅ ਤੋਂ ਵੀ ਵੱਖਰਾ ਹੈ। ਤ੍ਰੈ ਗੁਣ ਅਤੇ ਪ੍ਰਭ ਭਿੰਨ। ਹੁਣ ਸੋਚਿਓ ਜਦੋਂ ਇਹ ਹੋ ਗਿਆ ਫਿਰ ਉਹ ਸਥੂਲ ਨਾ ਰਿਹਾ। ਸਾਨੂੰ ਉਸ ਕੇਂਦਰੀ ਸ਼ਬਦ 'ਤੇ ਕਿਵੇਂ ਪਹੁੰਚਾਉਂਦੇ ਨੇ, ਕਿਉਂਕਿ ਜਿਹੜਾ ਮਨੁੱਖ ਸਥੂਲ ਹੈ, ਜਿਹੜਾ ਦਿਸਣ ਵਾਲਾ ਹੈ, ਹਰ ਇੱਕ ਚੀਜ਼ ਜਿਹੜੀ ਦਿਸਣ ਵਾਲੀ ਹੈ ਉਹਦਾ ਰੂਪ ਵੀ ਹੈ, ਉਹਦੀ ਸੀਮਾ ਵੀ ਹੈ। ਅਤੇ ਗੁਰੂ ਕਹਿੰਦੇ ਨੇ ਸੀਮਾ ਅਤੇ ਰੂਪ ਅਤੇ ਰੇਖ ਵਾਲੀ ਜਿਹੜੀ ਚੀਜ਼ ਹੈ ਦਿਸਣ ਵਾਲੀ ਹੈ, ਅਤੇ ਦਿਸਣ ਵਾਲੀ ਚੀਜ਼ ਜਿਹੜੀ ਹੈ ਉਹ ਅਵਿਨਾਸ਼ੀ ਨਹੀਂ ਹੋ ਸਕਦੀ, ਉਹ ਸੱਤ ਨਹੀਂ ਹੋ ਸਕਦੀ, ਅਸੱਤ ਹੈ। ਕਿਉਂਕਿ ਇੱਥੇ ਸਵਾਲ ਹੀ ਇਹ ਹੈ, ਪਾਰਬ੍ਰਹਮ ਜਿਨ ਸੱਚ ਕਰ ਦਿੱਤਾ, ਉਹ ਸੱਚ ਕਿਵੇਂ ਹੋਵੇ? ਇਸ ਲਈ ਨਹੀਂ ਕਿਉਂਕਿ ਤੂੰ ਰੂਪ ਰੇਖ ਵਿੱਚ ਨਿਸ਼ਚਿਤ ਕਰ ਲਿਆ। ਰੂਪ ਰੇਖ ਵਾਲੀ ਕੋਈ ਚੀਜ਼ ਸੱਚ ਨਹੀਂ ਹੋ ਸਕਦੀ, ਗੁਰਬਾਣੀ ਨੇ ਇਸ ਲਈ ਫੈਸਲਾ ਦੇ ਦਿੱਤਾ। ਕਹਿਣ ਲੱਗੇ ਜੋ ਦਿਸੇ ਜੋ ਦਿਸੇ ਸੋ ਸਗਲ ਬਿਨਾਸੇ, ਅਵਿਨਾਸ਼ੀ ਨਹੀਂ। ਉਸ ਸੱਚ ਨੂੰ ਜਿੰਨੀ ਦੇਰ ਤੂੰ ਰੂਪ ਰੇਖ ਤੋਂ ਨਿਆਰਾ ਨਹੀਂ ਕਹਿੰਦਾ, ਜਿੰਨੀ ਦੇਰ ਉਹਨੂੰ ਅਸੀਮ ਨਹੀਂ ਮੰਨਦਾ, ਉਨੀ ਦੇਰ ਸਮਝ ਲੈ ਤੂੰ ਉਹਨੂੰ ਸੱਚ ਨਹੀਂ ਸਮਝਦਾ। ਕਿਉਂਕਿ ਜਿਹੜੀ ਚੀਜ਼ ਰੂਪ ਰੇਖ ਵਿੱਚ ਹੈ ਉਹ ਸੱਚ ਨਹੀਂ ਹੋ ਸਕਦੀ। ਮੈਂ ਇੱਕ ਵਾਰ ਕੀਤੀ ਸੀ, ਸਤਿਗੁਰੂ ਨੇ ਬਾਣੀ ਵਿੱਚ ਆਖਿਆ ਦੁਨੀਆ ਚੀਜ਼ ਫਿਲਹਾਲ ਸਗਲੇ, ਜਿੰਨੀ ਦੁਨੀਆ ਦੀ ਚੀਜ਼ ਹੈ ਸਾਰੀ ਫਿਲਹਾਲ ਹੈ। ਫਿਲਹਾਲ ਦਾ ਮਤਲਬ ਹੁੰਦਾ ਹੋਣਾ, ਹੁਣੇ ਇਸ ਵੇਲੇ ਸਾਨੂੰ ਦਿਸ ਰਹੀ, ਅਗਲੇ ਪਲ ਪਤਾ ਨਹੀਂ ਹੋਣੀ ਕਿ ਨਹੀਂ ਚੀਜ਼, ਅਵਿਨਾਸ਼ੀ ਨਹੀਂ, ਉਹ ਸੱਤ ਨਹੀਂ। ਇਸ ਲਈ ਪਾਰਬ੍ਰਹਮ ਨੂੰ ਸੱਚ ਕਰਕੇ ਜਾਣਨ ਲਈ ਜ਼ਰੂਰੀ ਹੈ ਕਿ ਤੂੰ ਇਸ ਫਾਰਮੂਲੇ ਨੂੰ ਅਪਣਾਏ ਕਿ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਹੁਣ ਜ਼ਰਾ ਦੂਜਾ ਪੱਖ ਵੀ ਦੇਖਣਾ, ਕਿਉਂਕਿ ਸਾਹ ਤੇਰੇ ਕਿ ਚਰਨੀ ਪਾਓ ਨਾਨਕ ਕੇ ਮਨ ਇਹ ਅਣਰਾਓ ਵੀ ਇਸੇ ਪੌੜੀ ਵਿੱਚ ਆ ਗਿਆ। ਹੁਣ ਸਾਧ ਸੰਤ ਵੀ ਪ੍ਰਭੂ ਨਾਲ ਅਭੇਦ ਹੈ। ਇੱਕ ਪਾਸੇ ਅਸੀਂ ਕਹਿੰਦੇ ਹਾਂ ਪ੍ਰਭੂ ਵਿੱਚ ਅਭੇਦ ਹੈ, ਜੇ ਪ੍ਰਭੂ ਵਿੱਚ ਅਭੇਦ ਹੈ ਉਹਦਾ ਰੂਪ ਹੈ ਤਾਂ ਫਿਰ ਦੋਵਾਂ ਵਿੱਚੋਂ ਇੱਕ ਚੀਜ਼ ਤਾਂ ਹੋਏਗੀ ਨਾ, ਜਾ ਉਹ ਰੂਪ ਵਾਲਾ ਬਣਿਆ ਜਾ ਉਹ ਅਰੂਪ ਵਾਲਾ ਬਣਿਆ, ਦੋਵਾਂ 'ਚ ਇੱਕ ਤਾਂ ਹੋ ਗਈ। ਅਭੇਦਤਾ ਦਾ ਮਤਲਬ ਹੈ ਦੋਨੋਂ ਇੱਕ ਹੋ ਗਏ, ਇੱਕੋ ਚੀਜ਼ ਹੋ ਗਏ। ਹੁਣ ਜੇ ਸਰੀਰ ਵਾਲਾ ਹੈ ਸਾਧੂ, ਗੋਲ ਪੱਗ ਵਾਲਾ ਹੈ, ਚਿੱਟੇ ਕੱਪੜਿਆਂ ਵਾਲਾ ਹੈ, ਖੜਾਵਾਂ ਵਾਲਾ ਹੈ, ਜੇ ਆਕਾਰ ਵਾਲਾ ਹੈ ਸਾਧੂ, ਅਤੇ ਰੱਬ ਜਿਹੜਾ ਹੈ ਉਹ ਬਿਨਾਂ ਆਕਾਰ ਤੋਂ ਨਿਰਆਕਾਰ ਹੈ, ਅਤੇ ਜੇ ਭਲਾ ਉਹਨਾਂ ਨੇ ਆਪਸ ਵਿੱਚ ਅਭੇਦ ਹੋਣਾ ਹੋਵੇ ਤਾਂ ਫਿਰ ਕੀ ਹੋਏਗਾ? ਜਾਂ ਤਾਂ ਜਿਹੜਾ ਸਾਧੂ ਹੈ ਉਹਨੂੰ ਅਰੂਪ ਹੋਣਾ ਪਏਗਾ, ਅਤੇ ਜਾਂ ਪ੍ਰਭੂ ਜਿਹੜਾ ਅਰੂਪ ਹੈ ਉਹਨੂੰ ਦੇ ਬਣਨਾ ਪਏਗਾ। ਇਸ ਤੋਂ ਬਿਨਾਂ ਅਭੇਦ ਨਹੀਂ ਹੋ ਸਕਦੇ। ਅਤੇ ਜੇ ਸਾਧੂ ਨੇ ਜਿਹਨੂੰ ਅਸੀਂ ਸਰੀਰ ਸਮਝ ਬੈਠੇ ਹਾਂ ਉਹ ਪ੍ਰਭੂ ਰੂਪ ਹੈ, ਅਸੀਂ ਆਪ ਹੀ ਪੜ੍ਹਦੇ ਹਾਂ ਬਾਣੀ ਅੰਦਰ ਅਨੇਕਾਂ ਵਾਰ ਰਾਮ ਸੰਤ ਮੈਂ ਭੇਦ ਕਿਸ਼ਨਾ ਹੀ ਬਾਰ ਬਾਰ ਪੜ੍ਹ ਰਹੇ ਹਾਂ, ਸੰਤ ਰਾਮ ਹੈ ਇੱਕੋ। ਇਹ ਗੱਲ ਸਾਨੂੰ ਮੁਗਾਲਤੇ ਵਿੱਚ ਪਾ ਰਹੀ ਹੈ, ਇਹ ਸਾਨੂੰ ਭਰਮ ਪੈਦਾ ਕਰ ਰਹੀ ਹੈ। ਅਸੀਂ ਇੱਕ ਪਾਸੇ ਉਹਨੂੰ ਦੇਹ ਮੰਨ ਰਹੇ ਹਾਂ, ਇਹਦਾ ਮਤਲਬ ਸੰਤ ਦੇਹ ਨਹੀਂ, ਕੱਪੜੇ ਉਹਦੇ 'ਤੇ ਹੀ ਪਾ ਸਕਦੇ, ਭੇਖ ਉਹਦੇ 'ਤੇ ਦੇਹ ਦਾ ਹੀ ਕਰ ਸਕਦਾ। ਸੰਤ ਜਿਹੜਾ ਉਹ ਦੇਹ ਨਹੀਂ, ਇਸ ਗੱਲ ਨੂੰ ਪਹਿਲਾਂ ਵਿਸ਼ਵਾਸ ਕਰਨਾ ਜ਼ਰੂਰੀ ਹੈ। ਅਸੀਂ ਸੰਤ ਦੇਹ ਨੂੰ ਮੰਨ ਚੁੱਕੇ ਹਾਂ, ਬਿਰਤੀ ਨੂੰ ਨਹੀਂ, ਅਵਸਥਾ ਨੂੰ ਨਹੀਂ, ਕਿਉਂਕਿ ਅਵਸਥਾ ਜਿਹੜੀ ਹੈ ਉਹ ਅਰੂਪ ਹੈ, ਦੇਹ ਰੂਪ ਹੈ। ਅਤੇ ਜੇ ਸੰਤ ਰੂਪ ਵਿੱਚ ਹੈ ਦੇਹ ਵਿੱਚ ਹੈ ਉਹ ਅਭੇਦ ਨਹੀਂ ਹੋ ਸਕਦਾ। ਮੈਂ ਇੱਕ ਵਾਰ ਸਧਾਰਨ ਜੀ ਐਗਜ਼ਾਮਪਲ ਦਿੱਤੀ ਸੀ ਵੀ ਦੋ ਦੀਵੇ ਆਪਸ ਵਿੱਚ ਇੱਕ ਕਰਨਾ ਚਾਹੋ ਨਹੀਂ ਹੋ ਸਕਦੇ, ਹੋਰ ਨੇੜੇ ਲਿਆਓ ਹੋਰ ਜ਼ਰਾ ਦਬਾਓ ਵੀ ਇੱਕ ਹੋ ਜਾਣ, ਟੁੱਟ ਜਾਣਗੇ। ਪਰ ਸੂਖਸ਼ਮ ਹੈ ਉਹਦੀ ਲਾਈਟ ਰੋਸ਼ਨੀ। ਇੱਥੇ ਤੁਸੀਂ 10 ਦੀਵੇ ਦਿਖਾ ਲਓ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਰੋਸ਼ਨੀ ਦਾ ਆਹ ਹਿੱਸਾ ਜਿਹੜਾ ਹੈ ਇਸ ਦੀਵੇ ਦਾ, ਆਹ ਇਸ ਦੀਵੇ ਦਾ ਹੈ, ਜਿਹੜਾ ਰੇਖ ਤੋਂ ਵੱਖਰਾ ਨਾ, ਜਿਹੜਾ ਸੂਖਸ਼ਮ ਹੈ ਉਹ ਅਭੇਦ ਹੋ ਸਕਦਾ, ਸਥੂਲ ਅਭੇਦ ਨਹੀਂ ਹੋ ਸਕਦਾ। ਇਸ ਦਾ ਮਤਲਬ ਸੰਤ ਵੀ ਅਵਸਥਾ ਹੈ, ਸੰਤ ਵੀ ਬਿਰਤੀ ਹੈ। ਜਿਹੜੀ ਸੰਤ ਰਾਮ ਹੈ ਇੱਕੋ, ਉੱਥੇ ਜਾ ਕੇ ਉਹਦੇ ਵਿੱਚ ਅਭੇਦ ਹੁੰਦੀ ਹੈ, ਕਿਉਂਕਿ ਮਾਲਕ ਦੀ, ਪ੍ਰਭੂ ਦੀ ਜਿਹੜੀ ਸ਼ਕਤੀ ਹੈ ਉਹ ਅਰੂਪ ਹੈ, ਅਤੇ ਜਿਹੜੀ ਚੀਜ਼ ਅਰੂਪ ਹੈ ਉਹੋ ਹੀ ਅਵਿਨਾਸ਼ੀ ਹੋ ਸਕਦੀ ਹੈ। ਰੂਪ ਕਦੀ ਅਵਿਨਾਸ਼ੀ ਨਹੀਂ ਹੋ ਸਕਦਾ, ਜੋ ਦਿਸੇ ਸੋ ਸਗਲ ਬਿਨਾਸੇ। ਅਤੇ ਮੈਂ ਪਿਛਲੀ ਵਾਰ ਕੀਤੀ ਸੀ, ਕਿਹੜੀ ਅਜੀਬ ਗੱਲ ਹੈ, ਅਸੀਂ ਇੱਕ ਪਾਸੇ ਸੰਤ ਨੂੰ ਰੱਬ ਆਖ ਰਹੇ ਹਾਂ ਦੇਹ ਕਰਕੇ ਮੰਨ ਕੇ, ਅਤੇ ਦੂਜੇ ਪਾਸੇ ਫਿਰ ਉਹਦੀਆਂ ਬਰਸੀਆਂ ਮਨਾ ਰਹੇ ਹਾਂ। ਅਤੇ ਮੈਂ ਅਰਜ਼ ਕੀਤੀ ਸੀ, ਜਿਹੜਾ ਪ੍ਰਭੂ ਹੋ ਗਿਆ ਉਹਦੀ ਬਰਸੀ ਕਿਵੇਂ ਮਨਾਓਗੇ? ਫਿਰ ਇਹਦਾ ਮਤਲਬ ਰੱਬ ਦੀ ਬਰਸੀ ਮਨਾਈ ਜਾ ਰਹੀ ਹੈ ਅੱਜ ਜੀ, ਫਲਾਣੇ ਮਹਾਂਪੁਰਸ਼ਾਂ ਦੀ ਬਰਸੀ ਹੈ, ਉਹ ਤਾਂ ਰੱਬ ਰੂਪ ਨੇ। ਬੜੀ ਅਜੀਬ ਗੱਲ ਹੈ, ਜੇ ਉਹ ਪ੍ਰਭੂ ਵਿੱਚ ਅਭੇਦ ਨੇ ਤਾਂ ਫਿਰ ਉਹਨਾਂ ਦੀ ਬਰਸੀ ਕਿਵੇਂ? ਅਤੇ ਆਪਣੇ ਸਾਹਮਣੇ ਸੁਖਮਨੀ ਸਾਹਿਬ ਵਿੱਚੋਂ ਹੀ ਤੁਕ ਆਈ ਸੀ ਕਿ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ, ਕਿਉਂਕਿ ਦੇਹ ਨਹੀਂ। ਜਿਹੜੀ ਚੀਜ਼ ਦੇਹ ਵਿੱਚ ਹੈ, ਜਿਹੜੀ ਚੀਜ਼ ਰੂਪ ਰੇਖ ਰੰਗ ਵਿੱਚ ਹੈ, ਜਿਹਦੀ ਵੱਖਰੀ ਕੋਈ ਸ਼ਕਲ ਹੈ, ਜਿਹਦਾ ਕੋਈ ਸਰੀਰ ਹੈ, ਉਹ ਅਵਿਨਾਸ਼ੀ ਹੋ ਹੀ ਨਹੀਂ ਸਕਦਾ। ਫੈਸਲਾ ਬਾਣੀ ਦਾ ਇੱਕੋ ਲਾਈਨ ਵਿੱਚ ਹੈ ਕਿ ਜੋ ਦਿਸੈ ਸੋ ਸਗਲ ਬਿਨਾਸੇ। ਹਰ ਚੀਜ਼ ਦਿਸਣ ਵਾਲੀ ਅਵਿਨਾਸ਼ੀ ਨਹੀਂ ਹੋ ਸਕਦੀ, ਬਿਨਸੇਗੀ। ਅਤੇ ਇੱਥੇ ਇਸੇ ਲਈ ਇੱਕ ਗੱਲ ਦ੍ਰਿੜ ਕਰਾਈ, ਕਹਿਣ ਲੱਗੇ ਤੂੰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਪ੍ਰਭੂ ਨੂੰ ਸੱਚ ਕਰਕੇ ਜਾਣਨਾ ਚਾਹੁੰਦਾ ਤਾਂ ਇੱਕੋ ਤਰੀਕਾ ਹੈ, ਕੋਈ ਚੀਜ਼ ਸਥੂਲ ਜਿਹੜੀ ਉਹ ਸੱਚ ਨਹੀਂ ਹੋ ਸਕਦੀ, ਉਹ ਝੂਠ। ਇਸ ਲਈ ਰੱਬ ਨੂੰ ਜੇ ਤੂੰ ਸੱਚ ਕਰਕੇ ਜਾਣਨਾ ਚਾਹੁੰਦਾ, ਸਭ ਤੋਂ ਪਹਿਲਾਂ ਤੈਨੂੰ ਇਸ ਗੱਲ ਦੀ ਮਾਨਤਾ ਦੇਣੀ ਪਏਗੀ ਕਿ ਪ੍ਰਭੂ ਰੂਪ ਨੇ, ਉਹ ਅਰੂਪ ਹੈ, ਉਹ ਇੱਕ ਅਨੁਭਵ ਹੈ, ਉਹ ਇੱਕ ਅਹਿਸਾਸ ਹੈ। ਜਦੋਂ ਤੂੰ ਅਨੁਭਵ ਅਤੇ ਅਹਿਸਾਸ ਰੂਪ ਪ੍ਰਭੂ ਦੀ ਚੇਤਨਾ ਮਨ ਵਿੱਚ ਲੈ ਆਵੇਂਗਾ, ਫਿਰ ਸਾਰੀਆਂ ਦੇਹਾਂ ਤੇਰੇ ਦਰਮਿਆਨ ਵਿੱਚੋਂ ਨਿਕਲ ਜਾਣਗੀਆਂ, ਸਾਰੇ ਰੂਪ ਤੇਰੇ ਵਿਚਾਰਾਂ ਵਿੱਚੋਂ ਨਿਕਲ ਜਾਣਗੇ। ਇਸੇ ਲਈ ਸਲੋਕ ਵਿੱਚ ਪਹਿਲਾਂ ਇਹ ਫੈਸਲਾ ਦਿੱਤਾ, ਕਹਿਣ ਲੱਗੇ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਿਹਦੇ 'ਤੇ ਪ੍ਰਭੂ ਪ੍ਰਸੰਨ ਹੋ ਜਾਏ ਉਹਨੂੰ ਆਪਣੀ ਇਸ ਹੋਂਦ ਦਾ ਅਹਿਸਾਸ ਕਰਾਉਂਦਾ, ਉਹਦੇ ਲਈ ਦਰਵਾਜ਼ਾ ਖੋਲ੍ਹਦਾ ਦਰ ਦਾ। ਹੁਣ ਕਹਿੰਦੇ ਨੇ ਅਤੇ ਜਦੋਂ ਤੂੰ ਰੂਪ ਰੇਖ ਤੂੰ ਉੱਚਾ ਉੱਠ ਗਿਆ, ਫਿਰ ਤੇਰੇ ਵਿੱਚ ਇੱਕ ਸਪਸ਼ਟ ਗੱਲ ਹੋ ਜਾਏਗੀ ਕਿ ਤੂੰ ਮਨੁੱਖ ਦਾ ਸੇਵਕ ਨਹੀਂ, ਅਵਿਨਾਸ਼ੀ ਦਾ ਹੈ। ਅਤੇ ਅਵਿਨਾਸ਼ੀ ਉਹੀ ਹੋ ਸਕਦਾ ਜਿਹੜਾ ਰੂਪ ਨਾ ਹੋਵੇ, ਮਨੁੱਖ ਉਹੀ ਹੋ ਸਕਦਾ ਜਿਹਦਾ ਰੂਪ ਹੋਵੇ। ਲਓ ਆਹ ਦੋ ਚੀਜ਼ਾਂ ਵੱਖ ਵੱਖ ਹੋ ਗਈਆਂ, ਮਨੁੱਖ ਵਿੱਚ ਅਤੇ ਰੱਬ ਵਿੱਚ ਫਰਕ ਕੀ ਹੈ। ਇਸੇ ਲਈ ਬਾਰ ਬਾਰ ਕਹਿ ਦਿੱਤਾ
ਅਵਿਨਾਸ਼ੀ ਪ੍ਰਭ ਮਨ ਮੈਂ ਰਾਖ, ਮਨੁੱਖ ਕੀ ਤੂੰ ਪ੍ਰੀਤ ਤਿਆਗ, ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੈ ਭਗਵਾਨ।
ਰੂਪ ਤੇ ਅਰੂਪ ਦੋ ਵੱਖ ਵੱਖ ਹੋ ਗਏ। ਕਹਿਣ ਲੱਗੇ ਰੂਪ ਨੂੰ ਤਿਆਗ, ਅਰੂਪ ਨਾਲ ਜੁੜ। ਰੂਪ ਦੀ ਸੀਮਾ, ਅਰੂਪ ਦੀ ਕੋਈ ਸੀਮਾ ਨਹੀਂ। ਕਦੀ ਵੀ ਜਿਹੜਾ ਰੂਪ ਹੈ, ਜਿਹੜੀ ਜਿਹੜਾ ਸ਼ਕਲ ਹੈ, ਜਿਹੜਾ ਮਨੁੱਖਾ ਦੇਹ ਵਿੱਚ ਹੈ, ਉਹ ਤੇਰੇ ਨਾਲ ਨਹੀਂ ਨਿਭ ਸਕਦਾ। ਕਈ ਵਾਰ ਐਸੇ ਆਪਣੇ ਵਿਚਾਰ ਆਏ ਕਿ ਅਸੀਂ ਗੁਰੂ ਨੂੰ ਵੀ ਆਖਦੇ ਹਾਂ, ਉਹ ਹਮੇਸ਼ਾ ਸਾਡੇ ਨਾਲ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਉਹ ਵੀ ਰੂਪ ਵਾਲਾ ਗੁਰੂ ਨਹੀਂ ਹੋ ਸਕਦਾ। ਦੇਹਧਾਰੀ ਗੁਰੂ ਨਹੀਂ ਹੋ ਸਕਦਾ। ਅਰਜ਼ ਕੀਤੀ ਸੀ ਕਿੱਥੇ ਕਿੱਥੇ ਲਿਜਾਓਗੇ ਦੇਹਧਾਰੀ ਗੁਰੂ ਨੂੰ, ਕਿਚਨ ਵਿੱਚ ਨਾਲ ਬੈਠੇਗਾ ਪ੍ਰਸ਼ਾਦ ਛਕਣ ਲਈ, ਕਿਸੇ ਟੇਬਲ 'ਤੇ, ਜੇ ਬਾਥਰੂਮ ਜਾਓਗੇ, ਗੁਰੂ ਕਿਹੜਾ ਨਾਲ? ਇੱਕੋ ਇੱਕ ਚੀਜ਼ ਹੈ ਜਿਹੜਾ ਅਰੂਪ ਸ਼ਬਦ ਹੈ। ਜਿੱਥੇ ਵੀ ਤੁਸੀਂ ਹੋਵੋ, ਜਹਾਜ਼ 'ਚ ਬੈਠੇ ਹੋ, ਉਹਦੇ ਵਾਸਤੇ ਸੀਟ ਦੀ ਲੋੜ ਨਹੀਂ, ਤੁਹਾਡੇ ਅੰਦਰ ਉਹਨੇ ਬੈਠਣਾ ਹੈ, ਕਿਉਂਕਿ ਉਹ ਨਾਲ ਹੈ ਨਾ, ਉਹਨੇ ਤੁਹਾਡੇ ਤੋਂ ਵੱਖ ਨਹੀਂ ਹੋਣਾ। ਇਸ ਲਈ ਗੁਰੂ ਨੇ ਵਾਰ ਵਾਰ ਇੱਕ ਗੱਲ 'ਤੇ ਦ੍ਰਿੜ ਕਰਾਇਆ ਕਿ ਮਨੁੱਖ ਅਰੂਪ ਨਾਲ ਜੁੜੇ, ਅਤੇ ਅਰੂਪ ਨਾਲ ਜੁੜੇਗਾ ਫਿਰ ਸੱਚ ਨਾਲ ਜੁੜੇਗਾ। ਜਿਹੜਾ ਅਰੂਪ ਹੈ ਉਹ ਹੀ ਸੱਚ ਹੈ।
ਅਬਨਾਸੀ ਪ੍ਰਭ ਮਨ ਮੇਰਾ, ਮਨੁੱਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੇ ਨਹੀਂ ਕਿਛ ਕੋਇ, ਸਰਬ ਨਿਰੰਤਰ ਏਕੋ ਸੋਇ।
ਕਹਿਣ ਲੱਗੇ ਉਹਦੇ ਤੋਂ ਪਰਾਂ, ਉਹਦੇ ਤੋਂ ਅਗਲਾ ਕੋਈ ਹੋਰ ਸ਼ਕਤੀਵਾਨ, ਵੱਧ ਸ਼ਕਤੀ ਲੈ ਕੇ ਆਉਣ ਵਾਲਾ ਕੋਈ ਨਹੀਂ, ਕੋਈ ਇੱਕ ਵੀ ਨਹੀਂ। ਉਹ ਸਾਰਿਆਂ ਵਿੱਚ ਨਿਰੰਤਰ ਆ। ਪਿਛਲੇ ਸੰਡੇ ਸੈਚਰਡੇ ਨੂੰ ਸ਼ਬਦ ਇੱਕ ਆਇਆ ਸੀ ਜਿਹਦੇ ਵਿੱਚ ਕੇਂਦਰੀ ਲਫ਼ਜ਼ ਸੀ ਨਿਰੰਤਰ, ਨਿਰੰਤਰ। ਅਤੇ ਨਿਰੰਤਰ ਦਾ ਅਰਥ ਹੈ ਜਿਹੜਾ ਹਮੇਸ਼ਾ ਕੰਟੀਨਿਊ ਰਹਿਣ ਵਾਲਾ, ਹਮੇਸ਼ਾ ਰਹਿਣ ਵਾਲਾ, ਜਿਹਦੀ ਕਦੇ ਕਿਸੇ ਥਾਂ 'ਤੇ ਅਣਹੋਂਦ ਨਾ ਹੋਵੇ। ਕੋਈ ਸਾਡੇ ਘਰ ਮਿੱਤਰ ਆਵੇ, ਹੁਣ ਹੈ ਸ਼ਾਮਾਂ ਨੂੰ ਨਹੀਂ। ਅਤੇ ਮੈਂ ਅਰਜ਼ ਕੀਤੀ ਸੀ ਇੱਕ ਪ੍ਰਭੂ ਹੈ, ਜਿੱਥੇ ਵੀ ਜਾਓ ਉੱਥੇ ਹਰ ਥਾਂ ਹੈ, ਰਹੇਗਾ ਅਤੇ ਹੈ ਸੀ, ਉਹ ਨਿਰੰਤਰ ਹੈ, ਉਹਦੇ ਵਿੱਚ ਅੰਤਰ ਨਹੀਂ ਆਉਂਦਾ, ਫਰਕ ਨਹੀਂ ਕਿ ਹੁਣ ਹੈ ਅਗਲੇ ਪਲ ਨਾ ਹੋਵੇ।
ਸਰਬ ਨਿਰੰਤਰ ਏਕੋ ਸੋਇ, ਸਰਬ ਨਿਰੰਤਰ ਏਕੋ ਸੋਇ, ਆਪੇ ਬਿਨਾ,
ਕਿਉਂਕਿ ਅੰਦਰ ਬੈਠਾ ਹੈ, ਤੇਰੀਆਂ ਅੱਖਾਂ ਤੋਂ ਕੰਮ ਲੈ ਰਿਹਾ, ਜੋਤ ਬਣ ਕੇ ਉਹ ਬੈਠਾ। ਮੈਂ ਪਰਸ ਕੀਤੀ ਸੀ ਜਦੋਂ ਉਹ ਉਹਦੀ ਜੋਤ ਅੰਦਰੋਂ ਉੱਡ ਜਾਂਦੀ, ਅੱਖਾਂ 'ਤੇ ਹੁੰਦੀਆਂ ਨੇ, ਜਦੋਂ ਸਰੀਰ ਵਿੱਚੋਂ ਉਹਦੀ ਜੋਤ ਉੱਠ ਜਾਂਦੀ ਹੈ, ਅੱਖਾਂ 'ਤੇ ਸਾਡੀਆਂ ਰਹਿੰਦੀਆਂ ਨੇ, ਸਾਡੀਆਂ ਅੱਖਾਂ ਦੇਖ ਨਹੀਂ ਸਕਦੀਆਂ, ਅੱਖਾਂ ਹੁੰਦੀਆਂ ਨੇ ਦੇਖ ਨਹੀਂ ਸਕਦੀਆਂ। ਮੈਂ ਅਰਜ਼ ਕੀਤੀ ਸੀ ਡਰਾਉਣੀਆਂ ਹੋ ਜਾਂਦੀਆਂ ਨੇ, ਸਭ ਤੋਂ ਪਹਿਲਾਂ ਲੋਕ ਅੱਖਾਂ ਬੰਦ ਕਰਦੇ ਨੇ, ਨਹੀਂ ਦੇਖ ਸਕਦੀਆਂ, ਕਿਉਂ? ਕਿਉਂਕਿ ਉਹ ਅੱਖਾਂ ਨਹੀਂ ਸਨ ਦੇਖ ਰਹੀਆਂ, ਦੇਖਦਾ ਰਹੀ ਸੀ ਅੰਦਰ ਬੈਠੀ ਹੋਈ ਜੋਤ। ਉਹ ਆਪੇ ਬੀਨਾ ਹੈ, ਬੀਨਾ ਦਾ ਮਤਲਬ ਹੁੰਦਾ ਹੈ ਦੇਖਣ ਵਾਲਾ, ਬਿਨਾਈ ਸ਼ਕਤੀ ਦ੍ਰਿਸ਼ਟੀ, ਅਤੇ ਸਾਰੇ ਸੰਸਾਰ ਨੂੰ ਦੇਖ ਰਿਹਾ, ਵੇਖ ਨਦਰੀ ਹੇਠ ਚਲਾਇੰਦਾ, ਦੁਨੀਆਂ ਦੇ ਹਰ ਕੋਨੇ ਵਿੱਚ, ਹਰ ਜ਼ਰਰੇ ਵਿੱਚ ਬੈਠਾ ਦੇਖ ਰਿਹਾ ਕੀ ਹੋ ਰਿਹਾ, ਅਤੇ ਫੈਸਲੇ ਵੀ ਕਰ ਰਿਹਾ, ਦਾਨਾ ਵੀ ਹੈ, ਸਮਝ ਵੀ ਰਿਹਾ। ਕਈ ਵਾਰੀ ਮਨੁੱਖ ਦੇਖਦਾ ਪਰ ਸਮਝਦਾ ਨਹੀਂ, ਉਹ ਦੇਖਦਾ ਵੀ ਹੈ ਸਮਝਦਾ ਵੀ ਹੈ।
ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ,
ਉਹ ਬੜਾ ਗਹਿਰ ਗੰਭੀਰ ਡੂੰਘਾ ਡੀਪ ਦ੍ਰਿਸ਼ਟੀ ਵਾਲਾ, ਅੰਦਰ ਦੀਆਂ ਜਾਣਨ ਵਾਲਾ, ਉਹ ਕੇਵਲ ਅਤੇ ਕੇਵਲ ਸੰਸਾਰ ਵਾਂਗੂ ਉੱਪਰੋਂ ਉੱਪਰੋਂ ਨਹੀਂ ਦੇਖਦਾ। ਚੌਥੇ ਪਾਤਸ਼ਾਹ ਜੀ ਨੇ ਸ੍ਰੀ ਆਸ਼ਾ ਜੀ ਦੀ ਵਾਰ ਅੰਦਰ ਦੇ ਛੰਤ ਵਿੱਚ ਵੀ ਇਹੋ ਗੱਲ ਆਖ ਦਿੱਤੀ, ਜਿਹਨਾਂ ਅੰਤਰ ਹਰ ਹਰ ਪੀਤ ਹੈ ਅਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੀ ਉਹ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ, ਭੀ ਖਰੇ ਹਰ ਭਾਣੇ। ਬਾਹਰੋਂ ਭੁੱਲ ਚੁੱਕ ਬੋਲਣ ਵਾਲੇ ਨੂੰ ਕੇਵਲ ਬਾਹਰੋਂ ਨਹੀਂ ਦੇਖਦਾ, ਅੰਦਰੋਂ ਵੀ ਦੇਖਦਾ ਹੈ, ਭੀ ਖਰੇ ਹਰ ਭਾਣੇ। ਅਤੇ ਦੂਜੇ ਪਾਸੇ ਨਾਲ ਦੇ ਸੰਤ ਵਿੱਚ ਹੀ ਆਖ ਦਿੱਤਾ, ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਹਾ ਕੀਜੇ, ਹਰ ਕਰਤਾ ਸਭ ਕੁਛ ਜਾਣਦਾ, ਤੂੰ ਉੱਪਰੋਂ ਅਥਰੂ ਵਹਾ ਰਹੇ, ਆਪਣਾ ਪਿਆਰ ਜ਼ਾਹਿਰ ਕਰ ਰਿਹਾ, ਪਰ ਨਹੀਂ ਉਹ ਅੰਦਰ ਦੀਆਂ ਜਾਣਦਾ ਹੈ, ਗਹਿਰ ਗੰਭੀਰ ਗਹੀਰ ਸੁਜਾਨਾ। ਕਹਿਣ ਲੱਗੇ ਇਸ ਲਈ ਕੇਵਲ ਉਸ ਨਾਲ ਜੁੜਨ ਲੱਗਿਆਂ ਅਤੇ ਉਹਨੂੰ ਸੱਚ ਸਮਝਣ ਲੱਗਿਆਂ ਉਹਦੇ ਸਾਹਮਣੇ ਇੱਕ ਗੱਲ ਆਖੀ,
पार ब्रह्म परमेश्वर गोविंद।
मैं तेरे को छुप नहीं सकता, मैं तेरे को अपना आप लुका नहीं सकता, तेरी महान शक्ति दे सामने मैं अपनी कोई होंद वक्री कायम नहीं कर सकता। पार ब्रह्म, हे पार ब्रह्म, हे परमेश्वर सर्वशक्तिमान ईश्वर, ऐश, ऐश दा मतलब हुंदा राजा बादशाह, ऐश ते तू परमेश्वर है, तू राजियों दा वड्डा राजा है, बादशाहों दा वड्डा बादशाह है, गोविंद है, सारी धरती नू सारी सृष्टि दा सहारा बनने वाला, अंधेरे विच प्रकाश रूप, कृपा निधान रहमतां करने वाला है, दयाल है, बख्शिंद है। मैं तेरे चरणों में इसलिए हाजिर होया, मैनू तेरे सहारे दी, तेरे आसरे दी लोड़ है, मैं अपने आप नू तेरे कोलों छुपा नहीं सकता, क्योंकि तू गैर गंभीर गहीर सुजन है, तू आपे बीना आपे दान, तेरी बिनाई तेरी सोच दृष्टि बड़ी लंबी है, तेरे कोलों कोई छुप नहीं सकता। हाँ, तेरे कोलों रहमत मंग सकता है, जे मैं आखा तेरे कोलों गुना छुपा लवा, अपना कोई भेख बदल के तेनू भुलेखा पा दिया, कहन लगे ऐसा नहीं, तू आपे बीना आपे दाना है, गैर गंभीर गहीर सुजाना है। हाँ, तू कृपा निधान भी है। एक बार की भाई साहब की एक कवित दी, भाई साहब ने बड़ी खूबसूरत गल आखी, कहन लगे हे मालिक तू भगत वत्सल है, ये सुन के तो मैं निराश हो गया, भगत वत्सल सुन हो तो हूं निराश हृदय, तू भगत वत्सल है, मैं निराश हो गया, मैं क्या मैनू की फायदा तेरा, तू तो भगत वत्सल है, मैं तो भगत हाँ नहीं, पर जो तेरा दूजा ना सुनिया कि तू मेरा भगत वत्सल नहीं पतत पावन भी है, तो मेरी वो निराशता मुड़ आसा विच बदल गई, पतत पावन सुन आसा उरधार हो। कहन लगे जदों तेरा ना अंतरजामी सुनिया मैं कंब गया, तू मेरे गुना जानदा है, आपे बीना आपे दाना है, अंतरजामी सुन कंपत हूं अंतरगत, पर कहन लगे जदों तेरा दूजा ना सुनिया दीन को दयाल सुन परम पैटार हो, भी तू दीना ते दयाल होने वाला वही, इतने भी हलवा आखे, कह लगे मैनू यह पता है जो तू आपे बीना आपे दाना भी है, गैर गंभीर गहीर सुजाना भी है, सब कुछ जानता है, बिनाई भी तेरे को, दृष्टि भी लंबी तेरे को है, फैसले भी तू कर सकना है, दाना भी है, पर मैनू यह भी पता लगे कृपा ने दान दयाल बख्शंद भी है, रहमत करने वाला भी है, इसलिए मैं तेरे शक्ति रूप जेड़े तेरे नाल अभेद हो चुकियां अवस्था ने उनके सामने अपने गोडे टेकना चाहना। मैं उस दिन की सी चरनी पाव का मतलब यह नहीं कि किसी खास किस्म के शरीर के चरणों में जाके मत्था टेका, चरण चरण का अर्थ है निम्रता, सिर उच्चा नीवे चरण निम्रता। कहन लगे प्रभु दे नाल अभेद होए जिन्ना आपा मिटा दिता है, आपा गवा दिता है, निम्रता रूप हो गए ने, मैं उस अवस्था विच ऐसी अवस्था विच अपने आप नू अभेद करना चाहना। साध तेरे की चरनी पाव नानक के मन ए अनुराग, मेरे मन दा ए अनुराग इच्छा तांग, मेरा अनुराग ए है, मेरे मन दी इच्छा ए है कि तेरी निम्रता रूप जिहड़ी अवस्था है मैं अपने आप नू उहदे विच अभेद कर दिया, मैनू अपनी होंद वक्री ना दिसे, तू तू करता तू हुआ, नानक सोजन सच समाता, आपा परका मिट गया जब देखा तद तू। कहन लगे जिस दिन तू इस अवस्था विच पहुंच जाएगा तैनू एक अनुभव होएगा, मनसा पूरन सरना जोग, तैनू हुण किसे होर दर ते पटकन दी लोड़ नहीं, ਉਹ ਹੀ ਸ਼ਰਨ ਦੇਣ ਵਾਲਾ ਹੈ ਅਤੇ ਉਹ ਸ਼ਰਨ ਦੇਣ ਦੀ ਯੋਗਤਾ ਵੀ ਰੱਖਦਾ ਹੈ। ਉਹਦੇ ਕੋਲ ਇੰਨਾ ਬਲ ਹੈ ਕਿ ਜੋ ਕੁਝ ਕਲਮ ਇੱਕ ਵਾਰ ਫੇਰ ਦੇਵੇ ਹੋਣਾ ਉਹ ਕੁਛ ਹੈ।
ਜੋ ਕਰ ਪਾਸ ਹੋਈ ਹੋਗੇ
ਹਰਨ ਭਰਨ ਸ੍ਰਿਸ਼ਟੀ ਨੂੰ ਲੈ ਕਰ ਲੈਣਾ ਅਤੇ ਮੁੜ ਕੇ ਸ੍ਰਿਸ਼ਟੀ ਨੂੰ ਭਰ ਦੇਣਾ, ਬਣਾ ਦੇਣਾ, ਘੜ ਦੇਣਾ, ਭੰਨ ਦੇਣਾ, ਉਹਦੀ ਸ਼ਕਤੀ ਦਾ ਇੱਕ ਪਲਕਾਰਾ ਹੈ। ਨੇਤਰ ਫੋਰ ਹੈ, ਨੇਤਰ ਦਾ ਫਰਕਣਾ ਇੱਕ ਪਲਕਾਰਾ ਹੈ। ਉਹ ਸਭ ਕੁਛ ਕਰ ਸਕਦਾ।
ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ।
ਦਰਜ ਵੀ ਆਈ ਸੀ ਕਿ ਮੰਤਰ ਦਾ ਅਰਥ ਹੈ ਜਿਸ ਢੰਗ ਨਾਲ, ਜਿਸ ਚੀਜ਼ ਨਾਲ ਕਿਸੇ ਨੂੰ ਵੱਸ ਕੀਤਾ ਜਾਏ। ਬੜਾ ਪੁਰਾਣਾ ਲਫ਼ਜ਼ ਹੈ, ਜਿਹਦੇ ਰਾਹੀਂ ਉਸ ਨੂੰ ਜਾਣਿਆ ਜਾਏ। ਅਤੇ ਕਹਿੰਦੇ ਨੇ ਹੇ ਪ੍ਰਭੂ, ਜਿਹੜਾ ਤੇਰੇ ਕੋਲ ਮੰਤਰ ਹੈ, ਜਿਹਦੇ ਨਾਲ ਤੂੰ ਸਾਰੇ ਬ੍ਰਹਿਮੰਡ ਨੂੰ, ਜਿਹਦੇ ਨਾਲ ਤੂੰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਮੁੜ ਕੇ ਵੱਸ ਵਿੱਚ ਵੀ ਰੱਖਿਆ ਹੋਇਆ ਹੈ, ਉਹ ਮੰਤਰ ਕਿਸੇ ਹੋਰ ਕੋਲ ਨਹੀਂ।
ਤਿਸ ਕਾ ਮੰਤਰ ਨਾ ਜਾਣੇ ਹੋਰ ਅਨੰਦ ਰੂਪ ਮੰਗਲ ਸਾਧ ਜਾਣ ਕੇ।
ਹੁਣ ਤੇਰਾ ਇਹ ਅਹਿਸਾਸ ਬਣਿਆ ਕਿ ਉਹ ਪ੍ਰਭੂ ਉਹਦੀ ਸ਼ਕਤੀ ਕਿਸੇ ਹੋਰ ਕੋਲ ਨਹੀਂ, ਉਹ ਮੰਤਰ ਕਿਸੇ ਹੋਰ ਕੋਲ ਨਹੀਂ, ਉਹ ਪਲ ਵਿੱਚ ਹੀ ਸੰਸਾਰ ਨੂੰ ਹਾਰ ਵੀ ਸਕਦਾ, ਭਰ ਵੀ ਸਕਦਾ। ਉਹਦੇ ਘਰ ਵਿੱਚ ਸਾਰੇ ਸੁੱਖ ਨੇ। ਸਰਬ ਥੋਕ ਸੁਣੀਏ ਘਰ ਤਾਂਕੇ, ਦੁਨੀਆਂ ਦੇ ਪਦਾਰਥ, ਦੁਨੀਆਂ ਦੇ ਸੁੱਖ, ਲੋਕ ਪ੍ਰਲੋਕ ਦੇ ਸਾਰੇ ਸੁੱਖ ਉਹਦੀ ਮੁੱਠੀ ਵਿੱਚ ਨੇ ਅਤੇ ਥੋਕ ਵਿੱਚ ਨੇ, ਇੰਨੇ ਜ਼ਿਆਦਾ ਨੇ, ਦੁਨੀਆਂ ਨੂੰ ਵੰਡ ਰਿਹਾ ਪਰ ਮੁੱਕਦੇ ਨਹੀਂ। ਬਹੁਤਾਤ ਵਿੱਚ ਥੋਕ ਦਾ ਅਰਥ ਬਹੁਤਾਤ ਵਿੱਚ।
ਸਰਬ ਥੋਕ ਸੁਣੀਏ ਘਰ ਤਾਂਕੇ, ਰਾਜ ਮੈਂ ਰਾਜ ਜੋਗ ਮੈਂ ਜੋਗੀ।
ਇੱਥੇ ਫਿਰ ਉਹ ਗੱਲ ਆ ਗਈ ਕਿਉਂਕਿ ਉਹ ਸੂਖਸ਼ਮ ਹੈ, ਉਹ ਸ਼ਕਤੀ ਰੂਪ ਹੈ, ਉਹ ਵੱਖਰਾ ਰੂਪ ਰੇਖ ਵਾਲਾ ਨਹੀਂ। ਇਸ ਲਈ ਜਦੋਂ ਉਹ ਸੂਖਸ਼ਮ ਰੂਪ ਹੈ ਅਤੇ ਸੂਖਸ਼ਮ ਰੂਪ ਬਣ ਕੇ ਸਾਰਿਆਂ ਵਿੱਚ ਸਮਾ ਰਿਹਾ, ਜਦੋਂ ਤੇਰੀ ਇਹ ਅਵਸਥਾ ਅਤੇ ਇਹ ਪ੍ਰਪੱਕ ਵਿਸ਼ਵਾਸ ਆ ਗਿਆ, ਫਿਰ ਤੂੰ ਵੇਖੇਗਾ ਰਾਜਿਆਂ ਵਿੱਚ ਰਾਜਾ ਵੀ ਉਹੀ ਹੈ, ਕਿਉਂਕਿ ਅੰਦਰ ਤਾਂ ਉਹ ਹੀ ਬੈਠਾ, ਕਿਉਂਕਿ ਹੁਣ ਤੂੰ ਸੂਖਸ਼ਮ ਨੂੰ ਪਛਾਣ ਲਿਆ। ਹੁਣ ਫਿਰ ਤੂੰ ਵੇਖੇਗਾ ਰਾਜਿਆਂ ਵਿੱਚ ਵੀ ਉਹੀ ਰਾਜਾ ਬਣ ਕੇ ਬੈਠਾ ਹੈ, ਯੋਗੀਆਂ ਵਿੱਚ ਵੀ ਉਹੀ ਯੋਗੀ ਬਣ ਕੇ ਬੈਠਾ ਹੈ, ਤਪੀਆਂ ਵਿੱਚ ਵੀ ਉਹੀ ਤਪੀ ਬਣ, ਕਿਉਂਕਿ ਜੋ ਕੁਝ ਵੀ ਕੋਈ ਕਰ ਰਿਹਾ, ਭਾਵੇਂ ਸਿੰਘਾਸਨ 'ਤੇ ਬੈਠ ਕੇ ਰਾਜ ਕਰ ਰਿਹਾ, ਭਾਵੇਂ ਜੰਗਲਾਂ ਵਿੱਚ ਬੈਠ ਕੇ ਯੋਗ ਕਮਾ ਰਿਹਾ, ਭਾਵੇਂ ਸਿਲਾ 'ਤੇ ਬੈਠ ਕੇ ਅਤੇ ਗਰਮ ਅਤੇ ਸਰਦੀਆਂ ਦੇ ਦਿਹਾੜਿਆਂ ਵਿੱਚ ਜਲ ਧਾਰੇ ਕਰਕੇ ਤਪੱਸਿਆ ਪਿਆ ਕਰਦਾ, ਭਾਵੇਂ ਗ੍ਰਿਸਤੀ ਬਣ ਕੇ ਸੰਸਾਰਿਕ ਜੀਵਨ ਪਿਆ ਬਿਤਾਉਂਦਾ। ਗੁਰੂ ਕਹਿਣ ਲੱਗੇ ਜਦੋਂ ਤੂੰ ਵੇਖੇਗਾ ਨਾ ਉਹ ਸਾਰਿਆਂ ਵਿੱਚ ਜੋਤ ਉਹੀ ਵਰਤ ਰਹੀ, ਜੇ ਅੰਦਰੋਂ ਉਹ ਜੋਤ ਬਣ ਕੇ ਬੈਠਾ ਹੋਇਆ ਉੱਠ ਜਾਏ ਤਾਂ ਰਾਜਾ ਰਾਜ ਕੀ ਕਰੇਗਾ, ਕੀ ਰਾਜ ਕਰੇਗਾ, ਕੀ ਰਾਜੇ ਸੰਸਾਰ ਤੋਂ ਨਹੀਂ ਜਾਂਦੇ? ਕਹਿਣ ਲੱਗੇ ਰਾਜਾ ਵੀ ਚਲਾ ਜਾਏਗਾ। ਇਸ ਲਈ ਜਿੰਨੀ ਦੇਰ ਉਹ ਰਾਜ ਸਿੰਘਾਸਨ 'ਤੇ ਬੈਠ ਕੇ ਰਾਜ ਕਰ ਰਿਹਾ ਨਾ, ਉਹ ਜਿਹੜਾ ਤੈਨੂੰ ਦਿਸ ਰਿਹਾ ਉਹ ਨਹੀਂ ਕਰ ਰਿਹਾ, ਉਹਦੇ ਅੰਦਰ ਬੈਠੀ ਹੋਈ ਜੋਤ ਕਰ ਰਹੀ। ਜਿਸ ਦਿਨ ਉਹ ਜੋਤ ਚਲੀ ਗਈ ਲੋਕਾਂ ਉਸ ਬਾਦਸ਼ਾਹ ਨੂੰ ਵੀ ਚੁੱਕ ਕੇ ਚਖਤ ਰੱਖ ਦੇਣਾ। ਇਸ ਲਈ ਤੈਨੂੰ ਇਹ ਪਛਾਣ ਹੋ ਜਾਏਗੀ ਕਿ ਇਸ ਰਾਜੇ ਦੇ ਅੰਦਰ ਜਿਹੜਾ ਬੈਠਾ ਨਾ, ਜਿਹੜਾ ਰਾਜ ਕਰ ਰਿਹਾ ਉਹ ਪ੍ਰਭੂ ਹੈ। ਇਸ ਯੋਗੀ ਦੇ ਅੰਦਰ ਬੈਠਾ ਜਿਹੜਾ ਯੋਗ ਕਰ ਰਿਹਾ ਨਾ ਉਹ ਪ੍ਰਭੂ ਹੈ। ਜਿਹੜਾ ਇਸ ਤਪਸਵੀ ਦੇ ਅੰਦਰ ਬੈਠਾ ਤਪ ਕਰ ਰਿਹਾ ਨਾ ਉਹ ਪ੍ਰਭੂ ਹੈ। ਜਿਹੜਾ ਗ੍ਰਿਸਤੀ ਬਣ ਕੇ ਸੰਸਾਰ ਅੰਦਰ ਪਿਆ ਵਿਚਰਦਾ, ਕਹਿਣ ਲੱਗੇ ਜਦੋਂ ਤੂੰ ਵੇਖੇਗਾ ਉਹ ਵੀ ਪ੍ਰਭੂ ਹੈ। ਤੇਰੀ ਤੱਕਣੀ ਬਦਲ ਜਾਏਗੀ, ਤੇਰੀ ਸੋਚ ਬਦਲ ਜਾਏਗੀ, ਤੇਰਾ ਅਨੁਭਵ ਬਦਲ ਜਾਏਗਾ। ਉਸ ਬਦਲੇ ਹੋਏ ਅਨੁਭਵ ਨੇ ਜਦੋਂ ਪਰਮਾਤਮਾ ਨੂੰ ਹਰ ਥਾਵੇਂ ਵੇਖ ਲਿਆ, ਫਿਰ ਉਹ ਸੱਚ ਸਮਝ ਗਿਆ। ਮੈਂ ਇੱਕ ਵਾਰ ਕੀਤੀ ਸੀ ਸੱਚ ਕਿਵੇਂ ਹੋ ਗਿਆ, ਅਤੇ ਮੈਂ ਐਗਜ਼ਾਮਪਲ ਵਜੋਂ ਕਿਹਾ ਸੀ ਇੱਕੋ ਹੀ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਇੱਕ ਥਾਵੇਂ ਆਖ ਦਿੱਤਾ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਅਤੇ ਉਸੇ ਹੀ ਆਸਾ ਦੀ ਵਾਰ ਦੇ ਅੱਗੇ ਜਾ ਕੇ ਕਹਿ ਦਿੱਤਾ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਅਕਾਲ। ਹੈਂ, ਇੱਕ ਪਾਸੇ ਆਖਿਆ ਕੂੜ, ਇੱਕ ਪਾਸੇ ਆਖਿਆ ਸੱਚ। ਅਤੇ ਮੈਂ ਅਰਜ਼ ਕੀਤੀ ਸੀ ਉਹ ਫਰਕ ਕੀ ਹੈ ਕਿ ਜਦੋਂ ਅਸੀਂ ਇੱਕ ਰੂਪ ਵਿੱਚ ਛੋਟੇ ਘੇਰੇ ਵਿੱਚ ਦੇਖਦੇ ਹਾਂ ਇੱਕ ਪਾਤਰ ਨੂੰ, ਕਿਸੇ ਫਿਲਮ ਦੇ ਇੱਕ ਪਾਤਰ ਨੂੰ, ਉਹ ਆਪਣਾ ਪਾਠ ਕਰਕੇ ਉੱਠ ਜਾਂਦਾ, ਚਲਾ ਜਾਂਦਾ, ਖਤਮ ਹੋ ਜਾਂਦਾ। ਅਤੇ ਜਦੋਂ ਅਸੀਂ ਉਸ ਦੀ ਬਜਾਏ ਪਾਤਰ ਨੂੰ ਦੇਖਣ ਦੀ ਬਜਾਏ ਕਹਾਣੀ ਨੂੰ ਵੇਖੀਏ, ਫਿਰ ਲੰਬੀ ਚੱਲਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਮਨੁੱਖਾਂ ਨਾਲ ਅਤੇ ਇੱਕ ਇੱਕ ਸਰੀਰ ਨਾਲ ਅਤੇ ਪਰਿਵਾਰ ਨਾਲ ਜੁੜੇ ਹੁੰਦੇ ਹਾਂ, ਉਦੋਂ ਸਾਨੂੰ ਦਿਸਦਾ ਕੋਈ ਭਰਾ ਸਾਡਾ ਸੀ ਉਹ ਚਲਾ ਗਿਆ। ਸੰਸਾਰ ਤਾਂ ਫਾਨੀ ਹੈ, ਅਸੀਂ ਤਾਂ ਹੀ ਆਖਿਆ ਨਾ ਫਾਨੀ ਹੈ, ਕਿਉਂਕਿ ਸਾਡਾ ਭਰਾ ਚਲਾ ਗਿਆ। ਅਸੀਂ ਇਸੇ ਲਈ ਸੰਸਾਰ ਨੂੰ ਕੂੜ ਆਖਿਆ ਨਾ, ਸਾਡਾ ਪਿਤਾ ਚਲਾ ਗਿਆ। ਕਿੱਥੇ ਤੈਨੇ ਮਾਪਿਆਂ ਜਿੰਨੀ ਤੂੰ ਜਨੇ ਹੋਏ, ਤੈ ਪਾਸੋਂ ਹੀ ਲੱਜ ਗਏ, ਤੂੰ ਅਜੇ ਨਾ ਪਤੀਨੇ ਹੋਏ। ਇੱਥੇ ਜਦੋਂ ਦੇਖਾਂਗੇ ਤਾਂ ਫਿਰ ਕੂੜ ਦਿਸੇਗਾ। ਅਤੇ ਕਹਿਣ ਲੱਗੇ, ਜੇ ਤੂੰ ਸਮੁੱਚੀ ਪ੍ਰਭੂ ਦੀ ਕੁਦਰਤ, ਕਾਦਰ ਦੀ ਕੁਦਰਤ ਵਿੱਚ ਸਮਾ ਜਾਏ ਅਤੇ ਉਹਦੇ ਵਿੱਚੋਂ ਰੱਬ ਦੇਖਣ ਲੱਗ ਪਵੇ, ਤਾਂ ਫਿਰ ਖਿਆਲ ਕਰ, ਕਈ ਵਾਰ ਪਿਤਾ ਪੈਦਾ ਹੋਏ, ਉਹ ਪੁੱਤਰ ਬਣੇ, ਪੁੱਤਰ ਫਿਰ ਪਿਤਾ ਪੈਦਾ ਹੋਏ, ਉਹ ਫਿਰ ਪਿਤਾ ਬਣੇ, ਫਿਰ ਉਹਨਾਂ ਦਾ ਉਹ ਚਲੇ ਗਏ, ਉਹਨਾਂ ਦੇ ਪੁੱਤਰ ਪੈਦਾ, ਕਹਾਣੀ ਤਾਂ ਮੁੱਕੀ ਨਹੀਂ। ਹੁਣ ਦੱਸ ਕਿ ਤੂੰ ਉਸ ਕਾਦਰ ਦੀ ਕਹਾਣੀ ਨਾਲ ਜੁੜ ਰਿਹਾ ਕਿ ਕੇਵਲ ਇੱਕ ਪਾਤਰ ਨਾਲ ਜੁੜ ਰਿਹਾ। ਜਦੋਂ ਤੂੰ ਇਸ ਕੁਦਰਤ ਵਿੱਚੋਂ ਕਾਦਰ ਦੀ ਕਹਾਣੀ ਨੂੰ ਵੇਖੇਗਾ, ਫਿਰ ਦੇਖੇਗਾ ਸੰਸਾਰ ਤਾਂ ਸੱਚ ਹੈ, ਕਦੀ ਖਤਮ ਹੀ ਨਹੀਂ ਹੋਇਆ। ਕੀ ਹੋਇਆ? ਇੱਕ ਪਿਤਾ ਚਲਾ ਗਿਆ, ਉਹਦੇ ਘਰ ਪੁੱਤਰ ਬਣੇ ਸੀ, ਉਹ ਪੁੱਤਰ ਵੀ ਕੱਲ੍ਹ ਨੂੰ ਪਿਤਾ ਬਣਿਆ, ਉਹ ਚਲਾ ਗਿਆ, ਉਹਦੇ ਘਰ ਫਿਰ ਸੰਤਾਨ ਹੋਈ, ਉਹ ਵੀ ਪਿਤਾ ਬਣਿਆ, ਉਹਦੇ ਘਰੋਂ ਫਿਰ ਚਲਾ, ਕੰਟੀਨਿਊਟੀ ਤਾਂ ਬਣੀ ਰਹੀ। ਕਹਿਣ ਲੱਗੇ, ਇਸ ਲਈ ਜਦੋਂ ਤੂੰ ਉਸ ਅਕਾਲ ਪੁਰਖ ਰੂਪ ਨਾ ਰੇਖ ਨਾ ਰੰਗ ਕਿਸ ਜਿਹੜਾ ਪ੍ਰਭੂ ਹੈ ਉਹਦਾ ਅਨੁਭਵ ਮਹਿਸੂਸ ਕਰੇਗਾ ਕਿ ਜਿਹੜਾ ਵੀ ਸੰਸਾਰ ਵਿੱਚ ਹੈ, ਜਿਹੜਾ ਚਲਾ ਗਿਆ, ਸਰੀਰ ਗਿਆ, ਕੇਵਲ ਸਰੀਰ ਗਿਆ, ਜੋਤ ਨਹੀਂ ਗਈ। ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੀਏ, ਸਤਿਗੁਰੂ ਇਹ ਜਵਾਬ ਦਿੰਦੇ ਨੇ। ਇਸ ਲਈ ਵਾਰ ਵਾਰ ਇੱਕ ਗੱਲ ਆਖੀ, ਕਹਿਣ ਲੱਗੇ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਉੱਥੇ ਰਲ ਜਾਇਆ ਆਖਿਆ, ਮਾਟੀ ਮਾਟੀ ਹੋਈ ਏਕ, ਰਵਨ ਹਾਰੇ ਕੀ ਕਵਨ ਟੇਕ। ਕਹਿਣ ਲੱਗੇ, ਜੋਤ ਖਤਮ ਨਹੀਂ ਹੋਈ, ਕੇਵਲ ਭਾਂਡਾ ਟੁੱਟਿਆ। ਇਹ ਵੀ ਸ਼ਬਖਰਾ ਹੈ, ਭਾਂਡਾ ਟੁੱਟਿਆ, ਜੋਤ ਨਹੀਂ ਖਤਮ ਹੋਈ, ਸਪੇਸ ਅੰਦਰਲਾ ਸਪੇਸ ਨਹੀਂ ਖਤਮ ਹੋਇਆ, ਕੇਵਲ ਭਾਂਡਾ ਟੁੱਟਿਆ ਹੈ। ਕਹਿਣ ਲੱਗੇ, ਜਦੋਂ ਤੂੰ ਉਸ ਰੂਪ ਨਾ ਰੇਖ ਨਾ ਰੰਗ ਦੇ ਸੂਖਸ਼ਮ ਭੇਦ ਨੂੰ ਜਾਣੇਗਾ, ਫਿਰ ਤੈਨੂੰ ਸੰਸਾਰ ਦੇ ਜੀਵ ਆਉਂਦੇ ਜਾਂਦੇ ਉਹਨਾਂ ਦੇ ਸਰੀਰ ਕਰਕੇ ਦਿਸਣਗੇ, ਤੂੰ ਵੇਖ ਲਏਗਾ ਮੇਰਾ ਰੱਬ ਕਿਤੇ ਨਹੀਂ ਗਿਆ। ਉਹ ਇਸ ਸਰੀਰ ਵਿੱਚੋਂ ਆਹ ਭਾਂਡਾ ਟੁੱਟ ਗਿਆ, ਅਗਲੇ ਸਰੀਰ ਵਿੱਚ ਬੈਠਾ, ਉਹਦੇ 'ਚ ਦੇਖ ਲੈ। ਇਸ ਲਈ ਬ੍ਰਹਿਮੰਡ ਤੈਨੂੰ ਉਸੇ ਦਾ ਰੂਪ ਦਿਸਣ ਲੱਗ ਪਏਗਾ, ਫਿਰ ਤੇਰੇ ਲਈ ਪਰਮਾਤਮਾ ਸੱਚ ਹੋਏਗਾ, ਕਿਉਂਕਿ ਉਹਨੇ ਬਿਰਸਣਾ ਨਹੀਂ, ਉਹਦੀ ਕਹਾਣੀ ਖਤਮ ਨਹੀਂ ਹੋਣੀ। ਅਤੇ ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ, ਅਬਨਾਸੀ ਪ੍ਰਭ ਮਨ ਮੇਰਾ। ਇਸ ਲਈ ਉਹ ਅਬਨਾਸ਼ੀ ਜਿਹੜਾ ਰੂਪ ਰੰਗ ਰਹਿਤ ਹੈ, ਉਹਦੇ ਨਾਲ ਜੁੜ। ਮਨੁੱਖ ਜਿਹੜਾ ਦਿਸਦਾ ਉਹਦੀ ਟੇਕ ਅਤੇ ਉਹਦੇ ਸਹਾਰੇ ਨਾਲ ਨਾ ਜੁੜ, ਉਹ ਕਿਉਂਕਿ ਆਪ ਝੂਠ ਹੈ, ਦਿਸਣ ਵਾਲੀ ਹਰ ਚੀਜ਼ ਝੂਠ ਹੈ, ਉਹ ਆਪ ਝੂਠ ਹੈ, ਇਸ ਲਈ ਤੈਨੂੰ ਸੱਚ ਨਾਲ ਨਹੀਂ ਜੋੜਿਆ ਜਾ ਸਕਦਾ।
ਅਬਨਾਸੀ ਪ੍ਰਭ ਮਨ ਮੇਰਾ, ਮਨੁੱਖ ਕੀ ਤੂੰ ਪ੍ਰੀਤ ਤਿਆਗ, ਮਨੁੱਖ ਕੀ ਤੂੰ ਪ੍ਰੀਤ ਤਿਆਗ, ਅਬਨਾਸੀ ਪ੍ਰਭ ਮਨ ਮੇਰਾ, ਅਬਨਾਸੀ ਪ੍ਰਭ ਮਨ ਮੇਰਾ, ਮਨ ਮੇਰਾ
ਕੋਸ਼ਿਸ਼ ਕਰੇ। ਜਿਸ ਦਿਨ ਅਸੀਂ ਅਰੂਪ ਨਾਲ ਜੁੜਨਾ ਸ਼ੁਰੂ ਕਰਾਂਗੇ, ਇਸ ਦੇਹਾਂ ਦੇ ਖਲਜਗਨ ਵਿੱਚੋਂ, ਇਹਨਾਂ ਦੇਹਧਾਰੀਆਂ ਦੇ ਅਡੰਬਰਾਂ ਵਿੱਚੋਂ ਬਾਹਰ ਨਿਕਲਾਂਗੇ, ਉਸ ਦਿਨ ਸਾਨੂੰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਹੋ ਜਾਏਗਾ। ਕਿਉਂਕਿ ਦੇਹਾਂ ਤੋਂ ਬਾਹਰ ਨਿਕਲ ਕੇ, ਰੂਪ ਨਾ ਰੇਖ ਨਾ ਰੰਗ ਕਿਚ ਤੋਂ ਬਾਹਰ ਨਿਕਲ ਕੇ ਬਾਕੀ ਸੱਚ ਹੀ ਰਹਿ ਜਾਏਗਾ। ਫਿਰ ਸਾਡਾ ਇਹ ਪੜ੍ਹਨਾ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਉਸੀ ਵੀ ਸੱਚ ਸਫਲ ਹੋ ਜਾਏਗਾ। ਗੁਰੂ ਬਖਸ਼ਿਸ਼ ਕਰੇ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।